ਮਾਝ ਮਹੱਲਾ ਤੀਜਾ ਨਿਰਗੁਣ ਸਰਗੁਣ ਆਪੇ ਸੋਈ ਤਤ ਪਛਾਣੈ ਸੋ ਪੰਡਿਤ ਹੋਈ। ਹੁਣ ਪੰਡਿਤ ਨੇ ਬੇਨਤੀ ਕੀਤੀ, ਮਹਾਰਾਜ ਫਿਰ ਆਪ ਕਿਰਪਾ ਕਰਕੇ ਦੱਸੋ ਕਿਉਂਕਿ ਮੈਂ ਤਾਂ ਸੱਚਮੁੱਚੀ ਪਰਮਾਤਮਾ ਦੀ ਪ੍ਰਾਪਤੀ ਚਾਹੁੰਦਾ। ਜਿਵੇਂ ਤੁਸੀਂ ਅੱਜ ਉਪਦੇਸ਼ ਕੀਤਾ, ਅਸੀਂ ਤਾਂ ਵੈਸੇ ਵਿੱਦਿਆ ਪੜ੍ਹ ਕੇ ਚਰਚਾ ਜੀ ਹੋਈ ਕਰਦੇ, ਜ਼ਿਆਦਾ ਗ੍ਰੰਥ ਚੱਕੀ ਫਿਰਨੇ, ਉੱਥੇ ਉਹਨੂੰ ਜਿੱਤ ਲਿਆ ਚਰਚਾ 'ਚ, ਉਹਨੂੰ ਜਿੱਤ ਲਿਆ ਲੋਕਾਂ 'ਚ, ਬੱਲੇ ਬੱਲੇ ਹੋ ਗਈ, ਫਿਰ ਕਿਸੇ ਨੇ ਇਨਾਮ ਦੇ ਤੇ, ਕਦੇ ਕਿਸੇ ਨੇ ਕੁਛ ਦੇਤਾ। ਇਸ ਕਰਕੇ ਮਹਾਰਾਜ ਅਸੀਂ ਤਾਂ ਰਹੇ ਉਸ ਚੱਕਰ 'ਚ। ਜਿਵੇਂ ਪੰਜਵੇਂ ਪਾਤਸ਼ਾਹ ਨੂੰ ਕਿਹਾ ਸੀ, ਦੋ ਕਥਾਵਾਚਕਾਂ ਨੇ ਪੰਡਿਤ ਕਥਾ ਕਰਦੇ ਸੀ, ਕਹਿੰਦੇ ਮਹਾਰਾਜ ਕਥਾ ਕਰਦੇ ਹਾਂ ਸੰਗਤ ਵਿੱਚ ਆਪ ਨੇ ਹੁਕਮ ਕੀਤਾ ਕਰਨ ਦਾ, ਸੰਗਤ ਤਾਂ ਸਾਰੀ ਨਾਮ ਜਪਣ ਲੱਗ ਪਈ, ਰਸ ਆ ਗਿਆ, ਜੁੜ ਗਏ, ਸਿੱਖੀ ਮਿਲ ਗਈ, ਸਭ ਕੁਛ ਹੋ ਗਿਆ। ਕੋਈ ਕਹਿੰਦਾ ਮੇਰੀ ਆਹ ਅਵਸਥਾ ਬਣ ਗਈ, ਕੋਈ ਕਹਿੰਦਾ ਆਹ ਵਕਤ, ਪਰ ਸਾਡੇ ਤਾਂ ਮਨਾਂ ਨੂੰ ਸ਼ਾਂਤੀ ਨਹੀਂ ਆਈ। ਅਸੀਂ ਜਦ ਲੋਕਾਂ ਵੱਲ ਦੇਖਦੇ ਵੀ ਤਾਂ ਇੰਨੀਆਂ ਉੱਚੀਆਂ ਉੱਚੀਆਂ ਅਵਸਥਾ ਚਲੇ ਗਏ, ਅਸੀਂ ਤਾਂ ਉੱਥੇ ਬੈਠੇ ਹਾਂ। ਮਹਾਰਾਜ ਫਿਰ ਸਾਡੇ 'ਤੇ ਵੀ ਕਿਰਪਾ ਕਰੋ, ਸਾਡੀ ਵੀ ਅਵਸਥਾ ਬਣੇ। ਮਹਾਰਾਜ ਕਹਿੰਦੇ ਜਦ ਕਥਾ ਸਿੱਖੀ ਸੀ, ਕੀ ਸੋਚ ਕੇ ਸਿੱਖੀ ਸੀ? ਕਹਿੰਦੇ ਮਹਾਰਾਜ ਘਰ 'ਚ ਗਰੀਬੀ ਬਹੁਤ ਸੀ, ਫਿਰ ਅਸੀਂ ਸੋਚਿਆ, ਮਾਤਾ ਪਿਤਾ ਕਹਿਣ ਲੱਗੇ ਹੋਰ ਤਾਂ ਕੁਛ ਨਹੀਂ, ਚੱਲ ਆਹ ਕਥਾ ਸਿੱਖ ਲਓ, ਚਾਰ ਪੈਸੇ ਆਉਣਗੇ, ਕੱਪੜਾ ਲੀੜਾ ਆਊਗਾ। ਕਹਿੰਦੇ ਉਦੋਂ ਅਸੀਂ ਕਥਾ ਦਾ ਨਿਸ਼ਾਨਾ ਹੀ ਰੱਖਿਆ ਸੀ, ਮਾਇਆ ਵਡਿਆਈ, ਕੱਪੜਾ ਲੀੜਾ ਮਿਲੇਗਾ ਖਾਣ ਨੂੰ, ਘਰ ਬਾਰ ਸਭ। ਸਤਿਗੁਰੂ ਕਹਿੰਦੇ ਹੁਣ ਪੂਰਾ ਨਹੀਂ ਹੋਇਆ ਤੁਹਾਡਾ? ਕਹਿੰਦੇ ਮਹਾਰਾਜ ਉਹ ਤਾਂ ਘਰ ਬਣ ਗਿਆ, ਬਣ ਗਿਆ, ਵਿਆਹ ਹੋ ਗਿਆ, ਹੋ ਗਿਆ, ਬੱਚੇ ਆ, ਪੈਸਾ, ਕੋਈ ਪਦਾਰਥ ਦੀ ਕਮੀ ਹੈ? ਕਹਿੰਦੇ ਨਾ ਜੀ। ਹੁਣ ਕੀ ਕਮੀ ਹੈ? ਕਹਿੰਦੇ ਕੋਈ ਨਹੀਂ। ਫਿਰ ਸਤਿਗੁਰੂ ਨਿਸ਼ਾਨਾ ਛੱਡ ਦਿਓ, ਹੁਣ ਉਹ ਨਿਸ਼ਾਨਾ ਛੱਡ ਕੇ ਹੁਣ ਤੂੰ ਜਿਹੜੀ ਕਥਾ ਕਰਦੇ ਹੋ ਆਪਣੇ ਕੰਨਾਂ ਨੂੰ ਸੁਣਾਓ, ਵੀ ਮੈਂ ਹੀ ਆਪਣੇ ਲਈ ਕਰ ਰਿਹਾ ਕਥਾ, ਅਤੇ ਆਪ ਕਥਾ ਸੁਣੋ, ਅਤੇ ਆਪ ਕਥਾ ਸੁਣ ਕੇ ਆਪ ਕਮਾਈ ਕਰੋ, ਫਿਰ ਕਿਰਪਾ ਹੋ ਜਾਂਦੀ। ਹੁਣ ਮਾਇਆ ਛੱਡ, ਇਹ ਤੁਹਾਡਾ ਨਿਸ਼ਾਨਾ ਗਲਤ ਸੀ। ਮਾਇਆ ਤਾਂ ਬੰਦੇ ਦੇ ਮਸਤਕ 'ਤੇ ਪਰਾਲਬਧ ਹੁੰਦੀ ਆ, ਉਹ ਤਾਂ ਆ ਹੀ ਜਾਣੀ ਆ, ਉਹ ਇੱਥੇ ਨਹੀਂ ਤਾਂ ਉੱਥੇ, ਉੱਥੇ ਨਹੀਂ ਤਾਂ ਉੱਥੇ, ਪਰਾਲਬਧ ਮਿਲਣਾ ਹੀ ਮਿਲਣਾ ਹੁੰਦਾ। ਉਸ ਦਿਨ ਤੋਂ ਉਹਨਾਂ ਦੋਨਾਂ ਨੇ ਨਿਸ਼ਾਨਾ ਬਦਲ ਦਿੱਤਾ, ਬਦਲ ਕੇ ਨਿਸ਼ਾਨਾ ਜਦੋਂ ਕਥਾ ਕਰਦੇ ਤਾਂ ਆਪ ਸੁਣਦੇ, ਫਿਰ ਕਮਾਉਣ ਲੱਗ ਪਏ ਆਪ, ਉਹਨਾਂ ਦੀ ਵਿਵਸਥਾ ਵਧੀਆ ਬਣ ਗਈ। ਫਿਰ ਮਹਾਰਾਜ ਕੋਲ ਆਏ, ਕਹਿੰਦੇ ਮਹਾਰਾਜ ਕਹਿੰਦੇ ਹਾਂ ਵੀ ਦੱਸੋ। ਮਹਾਰਾਜ ਜੀ ਹੁਣ ਕਿਰਪਾ ਹੋ ਗਈ, ਬਹੁਤ ਮਨ ਨੂੰ ਠੰਡ ਪੈਂਦੀ ਹੈ, ਹੁਣ ਅਸੀਂ ਮਾਇਆ ਵੱਲ ਦੇਖਦੇ ਹੀ ਨਹੀਂ ਕਥਾ 'ਚ, ਹੁਣ ਤਾਂ ਅਸੀਂ ਆਪਣੇ ਆਨੰਦ ਲੈ ਰਹੇ ਬਸ, ਔਰ ਸੰਗਤਾਂ ਦੇ ਵਿੱਚ ਵੀ ਸਾਡੀ ਬੜੀ ਪ੍ਰਸ਼ੰਸਾ ਹੋਈ, ਜ਼ਿਆਦਾ ਹੋਈ। ਹੁਣ ਲੋਕਾਂ ਨੇ ਕਿਹਾ ਵੀ ਤੁਸੀਂ ਹੁਣ ਸਹੀ ਚੱਲੇ ਹੋ, ਕਿਉਂਕਿ ਹੁਣ ਤੁਹਾਡਾ ਧਿਆਨ ਸਿਰਫ ਉਸ ਪਾਸੇ ਹੈ ਜਿੱਥੇ ਲੱਗਣਾ ਚਾਹੀਦਾ ਸੀ। ਤਾਂ ਸਤਿਗੁਰੂ ਮਹਾਰਾਜ ਹੁਣ ਪੰਡਿਤ ਨੂੰ ਸੁੰਦਰ ਉਪਦੇਸ਼ ਕਰਕੇ ਸਮਝਾਉਂਦੇ, ਦੇਖੋ ਭਾਈ ਸਾਡਾ ਕਿਸੇ ਨਾਲ ਵੈਰ ਨਹੀਂ ਗਾ, ਅਸੀਂ ਤਾਂ ਸਾਰਿਆਂ ਨੂੰ ਇੱਕੋ ਹੀ ਸਮਝਦੇ ਹਾਂ। ਪੰਡਿਤ ਜੀ ਤਤ ਪਛਾਣੈ ਸੋ ਪੰਡਿਤ ਹੋਈ। ਮਾਝ ਮਹੱਲਾ ਤੀਜਾ, ਤੀਜੇ ਪਾਤਸ਼ਾਹ ਮਾਝ ਰਾਜ ਫਰਮਾਉਂਦੇ ਨੇ, ਨਿਰਗੁਣ ਸਰਗੁਣ ਆਪੇ ਸੋਈ ਤਤ ਪਛਾਣੈ ਸੋ ਪੰਡਿਤ ਹੋਈ। ਉਹ ਵਾਹਿਗੁਰੂ ਆਪ ਹੀ ਨਿਰਗੁਣ ਸਰਗੁਣ ਰੂਪ ਹੋ ਰਿਹਾ, ਸੋ ਇਸ ਸਿਧਾਂਤ ਨੂੰ ਪਛਾਣਦਾ, ਉਹ ਅਸਲ ਪੰਡਿਤ ਹੈ ਕਿ ਉਹ ਪਰਮਾ ਜਿਹੜਾ ਇਸ ਸਿਧਾਂਤ ਨੂੰ ਪਛਾਣ ਲਏ ਨਾ ਕਿ ਉਹ ਵਾਹਿਗੁਰੂ ਨਿਰਗੁਣ ਹੈ, ਉਹੀ ਸਰਗੁਣ ਹੈ। ਨਿਰਗੁਣ ਨਹੀਂ ਦਿਖਦਾ, ਸਰਗੁਣ ਸਾਹਮਣੇ ਦਿਖਦਾ। ਆਹ ਸਾਰਾ ਸੰਸਾਰ ਜੇ ਦੇਖਦੇ ਹਾਂ, ਇਹੋ ਵਿਸ ਸੰਸਾਰ ਤੋਂ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁੱਝਿਆ, ਜਾਂ ਵੇਖਾਂ ਹਰ ਇੱਕ ਹੈ, ਹਰ ਬਿਨਾਂ ਵਰਨਾ ਕੋਈ। ਕਹਿ ਨਾਨਕ ਇਹ ਨੇਤਰੰਦ ਸੇ ਸਤਿਗੁਰ ਮਿਲਿਆ ਦਿਵ ਦਿਸ਼ਟ ਹੋਈ। ਇਹ ਪਛਾਣ ਆ ਗਈ ਵੀ ਨਿਰਗੁਣ ਜੇ ਨਹੀਂ ਦਿਖਦਾ ਤਾਂ ਵੀ ਉਹ ਪਰਮਾਤਮਾ, ਉਹਦਾ ਉਹ ਰੂਪ ਹੈ ਜਿਹੜਾ ਸੰਸਾਰ ਵਿੱਚ ਖਾਲੀ ਥਾਂ ਸਾਰਾ ਦੇਖ ਰਹੇ ਹਾਂ, ਇਹ ਸਾਰੇ ਦੇ ਵਿੱਚ ਉਹ ਪਸਾਰਾ ਉਹਦਾ ਹੀ ਆ। ਇਹ ਨਹੀਂ ਕਿ ਇਹ ਥਾਂ ਖਾਲੀ ਹੈ, ਜਿਵੇਂ ਧੁੱਪ ਪੈਂਦੀ ਹੈ, ਧੁੱਪ ਘਰਾਂ 'ਤੇ ਵੀ ਪੈਂਦੀ ਹੈ, ਦਰੱਖਤਾਂ 'ਤੇ ਵੀ ਪੈਂਦੀ ਹੈ, ਬੰਦੇ 'ਤੇ ਵੀ ਪੈਂਦੀ ਹੈ, ਧੁੱਪ ਖਾਲੀ ਥਾਂ 'ਤੇ ਵੀ ਪੈ ਰਹੀ, ਪ੍ਰਕਾਸ਼ ਹੈ ਤਾਂ ਸੂਰਜ ਦਾ। ਮਹਾਰਾਜ ਕਹਿੰਦੇ ਇਸ ਤਰ੍ਹਾਂ ਪ੍ਰਕਾਸ਼ ਉਹਦਾ ਸਾਡੇ ਹਿਰਦਿਆਂ 'ਚ ਵੀ ਆ, ਔਰ ਉੱਪਰ ਵੀ ਆ, ਸਾਰੇ ਸਰੀਰ ਵਿੱਚ, ਬਾਹਰ, ਅੰਦਰ, ਘਰਾਂ ਵਿੱਚ, ਕਿਹੜੇ ਥਾਂ 'ਤੇ ਉਹਦਾ ਪ੍ਰਕਾਸ਼ ਨਹੀਂ ਹੈ? ਨਿਰਗੁਣ ਦਾ। ਨਿਰਗੁਣ ਦੇ ਆਸਰੇ ਹੀ ਤਾਂ ਸਰਗੁਣ ਬਣਦਾ, ਮਾਇਆ ਸਬਲ ਹੋ ਕੇ, ਮਾਇਆ ਸੰਯੁਕਤ ਹੋ ਜਾ। ਜਿਵੇਂ ਹੁਣ ਹਵਾ ਚੱਲਦੀ ਹੈ, ਦਿਖਦੀ ਨਹੀਂ, ਪਰ ਹਵਾ ਨੂੰ, ਹਵਾ ਦਾ ਨਾਮ ਹੈ ਨਿਰਗੁਣ, ਪਰ ਜਦੋਂ ਦਿਖਦੀ ਹੈ ਤਾਂ ਕਿਵੇਂ ਦਿਖਦੀ ਹੈ? ਦਰੱਖਤਾਂ ਦੇ ਪੱਤੇ ਹਿਲਦੇ ਆ, ਆਪਾਂ ਨੂੰ ਫੀਲ ਹੁੰਦੀ ਆ ਚੱਲਦੀ ਹੋਈ, ਛਾਂ ਛਾਂ ਦੀ ਆਵਾਜ਼ ਆਉਂਦੀ ਹੈ, ਜਾਂ ਕਿਤੇ ਧੂੰਆਂ ਉੱਚਾ ਉੱਠ ਰਿਹਾ, ਉਹਦੇ ਨਾਲ ਹਵਾ ਉਹ ਧੂੰਏ ਨੂੰ, ਪਰੇ ਨੂੰ ਲੈ ਕੇ ਜਾ ਰਹੀ ਹੈ, ਬੱਦਲਾਂ ਨੂੰ ਲੈ ਕੇ ਜਾ ਰਹੀ ਹੈ। ਨਿਰਗੁਣ ਦਾ ਸਾਨੂੰ ਗਿਆਨ ਸਰਗੁਣ ਨਾਲ ਹੁੰਦਾ, ਇਸੇ ਤਰ੍ਹਾਂ ਨਿਰਗੁਣ ਪਰਮਾਤਮਾ ਦਾ ਗਿਆਨ ਸਰਗੁਣ ਕਰਕੇ ਹੋ ਰਿਹਾ। ਸਰਗੁਣ ਕੀ? ਬੰਦਾ, ਪੰਛੀ, ਪਸ਼ੂ, ਦਰਖਤ, ਇਹਨਾਂ ਵਿੱਚ ਉਹ ਨਿਰਗੁਣ ਸਰਗੁਣ ਹੋ ਕੇ ਵਰਤਦਾ। ਅਤੇ ਸਰਗੁਣ ਵਿੱਚ ਜਦੋਂ ਦੇਖਾਂਗੇ ਨਿਰਗੁਣ ਨੂੰ ਤਾਂ ਸਰਗੁਣ ਤਿਆਗ ਦਿਆਂਗੇ, ਨਿਰਗੁਣ ਤੱਕ ਪਹੁੰਚ ਜਾਵਾਂਗੇ। ਜਿਵੇਂ ਹੰਸ ਦੁੱਧ ਨੂੰ ਪੀਂਦਾ ਅਤੇ ਜਦੋਂ ਮੂੰਹ ਵਿੱਚ ਪਾਉਂਦਾ ਖਟਿਆਸ ਹੁੰਦੀ ਮੂੰਹ 'ਚ, ਇੱਕਦਮ ਦੁੱਧ ਫਟ ਜਾਂਦਾ ਮੂੰਹ 'ਚ, ਪਾਣੀ ਥੱਲੇ ਡਿੱਗ ਪੈਂਦਾ, ਇਕੱਲਾ ਪਨੀਰ ਪਨੀਰ ਜਿਹਾ ਖਾ ਜਾਂਦਾ। ਸੋ ਇਸ ਤਰ੍ਹਾਂ ਇਹ ਚੀਜ਼ ਸਮਝਣ ਵਾਲੀ ਹੁੰਦੀ। ਜਿਵੇਂ ਦੋ ਬੰਦੇ ਕਿਤੇ ਖੜ੍ਹੇ ਪ੍ਰਚਾਰ ਕਰਨ, ਪ੍ਰਚਾਰਕ ਚੰਗੀ ਤਰ੍ਹਾਂ ਕਈ ਵਾਰ ਚੀਜ਼ ਨੂੰ ਸਮਝਦੇ ਨਹੀਂ ਹੁੰਦੇ ਕੀ ਉਹ ਕਹਿ ਜੀ, ਲੋਕ ਹੰਸ ਮੂਹਰੇ ਨਾ ਦੁੱਧ ਵੀ ਰੱਖਦੇ, ਪਾਣੀ ਵੀ ਰੱਖਦੇ ਆ, ਕਿਉਂਕਿ ਹੰਸ ਫਿਰ ਦੁੱਧ ਪੀਣ ਲੱਗ ਜਾਂਦਾ, ਇਹਨੂੰ ਹੰਸ ਕਹਿੰਦੇ, ਪਾਣੀ ਪਾਣੀ ਛੱਡ ਦਿੰਦਾ। ਉਹਨੂੰ ਪਤਾ ਹੀ ਨਹੀਂ ਉਹਦੀ ਚੁੰਝ 'ਚ ਖਟਿਆਸ ਹੁੰਦੀ ਆ, ਉਹ ਖਟਿਆਸ ਨਾਲ ਪਾਣੀ ਆਪੇ ਬਾਹਰ ਨਿਕਲ ਜਾਂਦਾ। ਇਸ ਕਰਕੇ ਇਹਨਾਂ ਚੀਜ਼ਾਂ ਨੂੰ ਵੀ ਸਮਝਣਾ ਪੈਂਦਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹ ਜਿਹੜਾ ਪੰਡਿਤ ਆ ਨਾ ਨਿਰਗੁਣ ਅਤੇ ਸਰਗੁਣ ਨੂੰ ਪਹਿਚਾਣ ਲਵੇ, ਬੜੇ ਬੜੇ ਵਿਦਵਾਨ ਬ੍ਰਹਮ ਗਿਆਨ ਵਾਲੇ ਵੀ ਹੋਏ ਨੇ, ਹੁਣ ਵੀ ਬੈਠੇ ਬਥੇਰੇ ਬੈਠੇ ਆ। ਐਸਾ ਨਹੀਂ ਕਿ ਹਿੰਦੂ ਮਤ ਵਿੱਚ ਕੋਈ ਸੰਤ ਮਹਾਤਮਾ ਨਹੀਂ ਹੈਗੇ, ਬਹੁਤ ਬ੍ਰਹਮ ਗਿਆਨ ਵਿੱਚ ਰਚੇ ਮਿਚੇ, ਬਹੁਤ ਰਿਸ਼ੀਕੇਸ਼ ਵਾਲੇ ਪਾਸੇ, ਹਰਿਦੁਆਰ ਵਾਲੇ ਪਾਸੇ, ਪਰੇ ਪਹਾੜਾਂ 'ਚ ਇੰਨੇ ਜਾਣੇ ਬੈਠੇ ਨੇ, ਪਰਮਾਤਮਾ ਦਾ ਨਾਮ ਜਪ ਰਹੇ ਨੇ, ਇੱਕ ਮਿੱਕ ਹੋਏ ਬੈਠੇ ਨੇ, ਪਰ ਦੁਨੀਆਂ ਵੱਲ ਕਦੇ ਇੱਕਦਾਈ ਆਉਂਦੇ ਨੇ ਸੰਸਾਰ 'ਤੇ, ਕੁੰਭ ਦੇ ਮੇਲੇ 'ਤੇ ਜ਼ਿਆਦਾ ਉੱਤਰਦੇ ਪਹਾੜਾਂ 'ਚੋਂ, ਬਹੁਤ ਅੱਛੀਆਂ ਹਸਤੀਆਂ ਬੈਠੀਆਂ। ਸਤਿਗੁਰੂ ਮਹਾਰਾਜ ਨੇ ਜਿਨ੍ਹਾਂ ਨੂੰ ਉਪਦੇਸ਼ ਦਿੱਤਾ ਕਿ ਨਿਰਗੁਣ ਅਤੇ ਸਰਗੁਣ ਪਰਮਾਤਮਾ ਦੇ ਤੱਤ ਨੂੰ ਬੁੱਝ ਲਓ ਬਈ, ਜਿਹੜੇ ਇਸ ਸਿਧਾਂਤ ਨੂੰ ਸਮਝ ਕੇ ਰਾਮ ਦਾ ਨਾਮ ਜਪਦੇ ਨੇ ਉਹ ਤਰ ਗਏ ਨੇ ਸੰਸਾਰ ਸਾਗਰ ਤੋਂ, ਜਿਨ੍ਹਾਂ ਨੇ ਵਾਹਿਗੁਰੂ ਵਾਹਿਗੁਰੂ ਜਪਿਆ ਤਰ ਗਏ ਨੇ। ਇਸ ਸਿਧਾਂਤ ਨੂੰ ਆਪਾਂ ਲੈਣਾ, ਸਿਧਾਂਤ ਹਰੇਕ ਮਨੁੱਖ ਲਈ ਹਰੇਕ ਧਰਮ ਲਈ ਇੱਕੋ ਜਿਹਾ ਹੀ ਹੁੰਦਾ। ਆਪ ਤਰੈ ਸਗਲੇ ਕੁਲ ਤਾਰੈ ਹਰ ਨਾਮ ਮਨ ਵਸਾਵਣਿਆ, ਜਿਹਨੇ ਮਨ ਵਿੱਚ ਨਾਮ ਨੂੰ ਵਸਾਉਣਾ ਕੀਤਾ ਉਹ ਆਪ ਤਰਦਾ ਆਪਣੀਆਂ ਸਾਰੀਆਂ ਕੁਲਾਂ ਨੂੰ ਤਾਰ ਲੈਂਦਾ। ਓ ਵਾਰੀ ਜੀ ਓ ਵਾਰੀ ਹਰ ਰਸ ਚੱਖ ਸਾਧ ਪਾਵਣਿਆ, ਮੈਂ ਉਹਨਾਂ ਤੋਂ ਤਨ ਕਰਕੇ ਬਾਰ ਨੇ ਬਲਿਹਾਰ ਨੇ ਕੁਰਬਾਨ ਜਾਵਾਂ ਜਿਨ੍ਹਾਂ ਨੇ ਹਰੀ ਨਾਮ ਨੂੰ ਚੱਖ ਕੇ ਵਾਹਿਗੁਰੂ ਮੰਤਰ ਦਾ ਸਵਾਦ ਪਾਇਆ, ਆਨੰਦ ਲਿਆ ਹੈ, ਵਾਹਿਗੁਰੂ ਪਰਮਾਤਮਾ ਦਾ ਆਨੰਦ ਲਿਆ, ਮੰਤਰ ਦਾ ਵੀ ਅਭਿਆਸ ਕਰਕੇ ਵਾਹਿਗੁਰੂ ਵਾਹਿਗੁਰੂ ਜਪ ਕੇ, ਵਾਹਿਗੁਰੂ ਵਾਹਿਗੁਰੂ ਕਹਿੰਦੇ ਆ ਖੁਦ ਹੀ ਵਾਹਿਗੁਰੂ ਰੂਪ ਹੋ ਜਾਂਦਾ। ਹਰ ਰਸ ਚੱਖ ਹੈ ਸੇ ਜਨ ਨਿਰਮਲ, ਨਿਰਮਲ ਨਾਮ ਧਿਆਵਣਿਆ ਰਹਾਉ, ਜੋ ਹਰੀ ਨਾਮ ਰਸ ਨੂੰ ਚੱਖਦੇ ਨੇ ਅਤੇ ਮਨ ਕਰਕੇ ਨਿਰਮਲ ਨਾਮ ਨੂੰ ਧਿਆਉਂਦੇ ਨੇ ਉਹ ਬੰਦੇ ਨਿਰਮਲ ਤੋਂ ਭਾਵ ਪਵਿੱਤਰ ਨੇ, ਉਹਨਾਂ 'ਤੇ ਕਿਰਪਾ ਹੋ ਜਾਂਦੀ, ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਸੋ ਨਿਹਕਰਮੀ ਜੋ ਸ਼ਬਦ ਵਿਚਾਰੇ ਅੰਤਰ ਤੱਤ ਗਿਆਨ ਹੋਮੈ ਮਾਰੇ, ਜਿਹੜੇ ਗੁਰ ਸ਼ਬਦ ਨੂੰ ਵਿਚਾਰਦੇ ਨੇ ਉਹ ਬੰਦੇ ਨਿਸ਼ਕਾਮੀ ਹੋ ਜਾਂਦੇ, ਅਰਥਾਤ ਕਹਿਣ ਤੋਂ ਭਾਵ ਕਿ ਕਰਮ ਕਰਦਾ ਹੋਇਆ ਵੀ ਕਰਮਾਂ ਦੇ ਫਲ ਦੀ ਇੱਛਾ ਨਹੀਂ ਰੱਖਦਾ, ਜਿਹੜਾ ਸ਼ਬਦ ਦੀ ਵਿਚਾਰ ਕਰ ਲੈਂਦਾ। ਜੇ ਆਪਾਂ ਭਲਾ ਸ਼ਬਦ ਦੀ ਵਿਚਾਰ ਕਰਦੇ ਹੋਏ ਨਿਸ਼ਕਾਮੀ ਹੋ ਜਾਈਏ ਕਿ ਕੰਮ ਨਹੀਂ ਪੂਰਾ ਹੋਵੇਗਾ, ਫਿਰ ਜ਼ਿਆਦਾ ਹੋਵੇਗਾ, ਕਿਰਪਾ ਹੋਵੇਗੀ ਇਸ ਤਰ੍ਹਾਂ। ਸੋ ਇਹ ਬੇਨਤੀ ਥੋੜ੍ਹੀ ਸੰਗਤ ਪ੍ਰਤੀ ਕਿ ਹਮਸਫ਼ਰ ਰੇਡੀਓ ਰਾਹੀਂ ਕਥਾ ਵੀ ਸੰਗਤ ਸ਼੍ਰਵਣ ਕਰਦੀ, 6 ਤੋਂ 7 ਸਮਾਂ ਨਿਯੁਕਤ ਹੈ ਆਪਣਾ ਉਹਦੇ 'ਤੇ, ਪਰ ਕਿਆ ਕਰੀਏ ਅਸ਼ਟਪਦੀਆਂ ਸ਼ੁਰੂ ਜਦ ਕਰ ਲੈਂਦੇ ਹੁਣ 8 ਪੌੜੀਆਂ ਪੂਰੀਆਂ ਵੀ ਕਰਨੀਆਂ ਹੁੰਦੀਆਂ। ਇਸ ਕਰਕੇ ਬੇਨਤੀ ਹੈ ਕਿ ਜੇ ਕੋਈ ਕਥਾ ਗਾਹਾਂ ਲੰਘ ਜੇ, ਬਾਕੀ ਵੀ ਰਹਿ ਜੇ, ਤਾਂ ਉਹ ਸੀੜੀਆਂ ਤੁਹਾਡੇ ਤੱਕ ਬਾਅਦ 'ਚ ਆ ਵੀ ਜਾਣਗੀਆਂ, ਇੰਟਰਨੈੱਟ 'ਤੇ ਸ਼੍ਰਵਣ ਕਰ ਸਕਦੇ ਹੋ, ਪਰ ਕਈ ਵਾਰ ਐਸੇ ਬੰਧਨ 'ਚ ਪਿਆ ਨਹੀਂ ਜਾਂਦਾ। ਸੋ ਹੁਣ ਵਿਚਾਰ ਵਿਚਕਾਰ ਵੀ ਨਹੀਂ ਆਪਾਂ ਛੱਡ ਸਕਦੇ, ਤਾਂਹੀਓ ਕਈ ਵਾਰ ਆਪਾਂ 7:15 ਤੱਕ ਕਥਾ ਅੱਗੇ ਲੈ ਜਾਂਦੇ ਸੀ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅੰਤਰ ਤੱਤ ਗਿਆਨ ਹੋਮੈ ਮਾਰੇ, ਜੋ ਹੰਗਤਾ ਮਮਤਾ ਨੂੰ ਮਾਰਦਾ ਉਹਦੇ ਅੰਦਰ ਤੱਤ ਗਿਆਨ ਯਥਾਰਥ ਗਿਆਨ ਪ੍ਰਾਪਤ ਹੋਇਆ। ਕਿਉਂਕਿ ਮਹਾਰਾਜ ਨੇ ਜੋ ਪਹਿਲਾਂ ਕਿਹਾ ਨਾ, ਜੋ ਗੁਰ ਸ਼ਬਦ ਨੂੰ ਵਿਚਾਰਦੇ ਨਾ, ਸੋ ਨਿਹਕਰਮੀ ਜੋ ਸ਼ਬਦ ਵਿਚਾਰਿਓ ਉਹ ਬੰਦਾ ਨਿਸ਼ਕਾਮ ਹੋ ਗਿਆ। ਕਿਉਂਕਿ ਨਿਸ਼ਕਾਮ ਉੱਚੀ ਅਵਸਥਾ ਹੈ, ਬਹੁਤ ਨਿਸ਼ਕਾਮਤਾ ਹੁੰਦੀ ਹੈ। ਜਿਵੇਂ ਆਪਣੇ ਕੋਲ ਮੰਨ ਲਓ ਹੀਰਾ ਹੋਵੇ ਅਤੇ ਸਕਾਮ ਹੁੰਦੀ ਸਹਿਤ ਕਾਮਨਾ ਦੇ, ਜੇ ਮੇਰੇ ਕੋਲ ਹੀਰਾ ਹੈ ਤਾਂ ਪਿਆ ਗਰੀਬ ਹੋ ਗਿਆ। ਸੋ ਜਿਸ ਬੰਦੇ ਕੋਲ, ਕਿਉਂਕਿ ਉੱਪਰਲੀ ਚੀਜ਼ ਲੈਣ ਨਾਲ ਬਿਲਕੁਲ ਥੱਲੇ ਵਾਲੀਆਂ ਸਾਰੀਆਂ ਚੀਜ਼ਾਂ ਸੁਭਾਵਕ ਆ ਜਾਂਦੀਆਂ ਨੇ। ਵੱਡੀ ਚੀਜ਼ ਲਈ ਆਪਾਂ ਨੇ ਹੀਰਾ, ਨਿਸ਼ਕਾਮ ਕਰਮ, ਨਿਸ਼ਕਾਮ ਕਰਮ ਰੂਪ ਹੀਰਾ ਪ੍ਰਾਪਤ ਕਰਨੇ ਕਰਕੇ ਫਿਰ ਸਾਰਾ ਕੁਛ ਹੀ ਆ ਗਿਆ, ਥੱਲੇ ਵਾਲੀਆਂ ਚੀਜ਼ਾਂ। ਰਾਜ ਨਾ ਚਾਹੋ, ਮੁਕਤ ਨਾ ਚਾਹੋ, ਇਹ ਨਿਸ਼ਕਾਮਤਾ ਹੋ ਗਈ। ਕੀ ਕਾਮਨਾ ਹੋਈ ਧਾਰਮਿਕ ਮਨ ਪ੍ਰੀਤ ਚਰਨ ਕਮਲਾਰੇ। ਚਰਨਾਂ ਕਮਲਾਂ ਦੀ ਪ੍ਰੀਤੀ ਜਦੋਂ ਹੋ ਗਈ ਰਾਜ ਪੈਰਾਂ 'ਚ ਰੁਲਦਾ, ਮੁਕਤੀ ਪੈਰਾਂ 'ਚ ਰੁਲਦੀ। ਉਹ ਕਹਿੰਦਾ ਮੁਕਤ ਬੱਪੜੀ ਪੀ ਗਿਆਨੀ ਤਿਆਗੈ। ਜਦੋਂ ਰਾਜੇ ਕੋਲ ਬ੍ਰਹਮ ਗਿਆਨੀ ਜਾਂਦਾ, ਰਾਜਾ ਉੱਠ ਕੇ ਆਪਣੀ ਗੱਦੀ ਛੱਡ ਦਿੰਦਾ, ਆਓ ਮਹਾਰਾਜ ਇੱਥੇ ਬੈਠੋ। ਸੋ ਇੱਕ ਰਾਜਾ ਸੀ, ਜਿਵੇਂ ਉਹਨੂੰ ਵਿਰਾਗ ਹੋ ਗਿਆ, ਮਹਾਤਮਾ ਨੂੰ ਬੁਲਾ ਕੇ ਉਹਨੇ ਗੱਦੀ 'ਤੇ ਬਿਠਾ ਤਾ। ਕਹਿੰਦੇ ਮਹਾਤਮਾ ਜੀ ਤੁਸੀਂ ਸੰਭਾਲੋ ਰਾਜ, ਮੈਂ ਚੱਲਿਆ ਜੰਗਲਾਂ ਨੂੰ। ਮਹਾਤਮਾ ਕਹਿੰਦੇ ਗੱਲ ਸੁਣ, ਇਹ ਮੈਥੋਂ ਨਹੀਂ ਸੰਭਾਲ ਹੁੰਦਾ, ਨਾ ਮੈਨੂੰ ਰਾਜ ਚਲਾਉਣਾ ਆਉਂਦਾ। ਅੱਛਾ ਰਾਜ ਮੇਰਾ ਰਿਹਾ, ਚੱਲ ਇਹ ਠੀਕ ਹੈ, ਤੂੰ ਮੈਨੂੰ ਗੱਦੀ 'ਤੇ ਬਿਠਾਇਆ ਨਾ, ਤੂੰ ਸਮਝ ਕੇ ਰਾਜਾ ਇਹ ਹੈ, ਮੈਨੂੰ ਸਮਝ ਲੈ ਰਾਜਾ, ਤੂੰ ਮੇਰਾ ਨੌਕਰ ਬਣ ਕੇ ਤਾਂ ਰਹਿ ਸਕਦਾ ਨਾ। ਕਹਿੰਦੇ ਹਾਂ ਜੀ। ਕਹਿੰਦੇ ਚੱਲ ਬੈਠ ਗੱਦੀ 'ਤੇ, ਮੈਂ ਤੈਨੂੰ ਹੁਕਮ ਕਰਦਾ, ਮੈਂ ਰਾਜਾ, ਬੈਠ ਗੱਦੀ 'ਤੇ, ਚਲਾ ਰਾਜ, ਅਤੇ ਨਾਮ ਵੀ ਜਪ, ਤੂੰ ਹੁਣ ਰਾਜ ਆਪਣਾ ਨਾ ਸਮਝੀ। ਰਾਜ ਕਿਹਦਾ? ਕਹਿੰਦੇ ਜੀ ਤੁਹਾਡਾ, ਬਸ ਮੈਂ ਚੱਲਿਆ ਜੰਗਲਾਂ ਨੂੰ। ਮਹਾਤਮਾ ਜੰਗਲਾਂ 'ਚ ਚਲੇ ਗਏ, ਉਹਨੂੰ ਰਾਜ ਤੋਂ ਨਿਸ਼ਕਾਮ ਕਰ ਗਏ। ਰਾਜ ਵੀ ਕਰ ਰਿਹਾ ਪਰ ਨਿਸ਼ਕਾਮ ਵੀ। ਸਤਿਗੁਰੂ ਕਹਿ ਰਹੇ ਤੁਸੀਂ ਨਿਸ਼ਕਾਮ ਹੋ ਕੇ ਰਹੋ ਕਾਮਨਾ ਵਾਲੇ ਸੰਸਾਰ 'ਚ, ਅੰਤਰ ਤੱਤ ਗਿਆਨ ਹੋਮੈ ਮਾਰੇ। ਜਹੰਗਤਾ ਮਮਤਾ ਨੂੰ ਮਾਰਦਾ, ਉਹਦੇ ਅੰਦਰ ਤੱਤ ਗਿਆਨ, ਯਥਾਰਥ ਗਿਆਨ ਪ੍ਰਾਪਤ ਹੋ ਜਾਂਦਾ। ਨਾਮ ਪਦਾਰਥ ਨਾਉ ਨਿਧ ਪਾਵੇ, ਤ੍ਰੈ ਗੁਣ ਮੇਟ ਸਮਾਵਣਿਆ। ਉਹ ਨਾਮ ਪਦਾਰਥ ਕਰਕੇ ਫਿਰ ਨੌ ਨਿਧੀਆਂ ਦੀ ਪ੍ਰਾਪਤੀ ਕਰ ਲੈਂਦਾ। ਤ੍ਰਿਗੁਣਾਤਮਕ ਮਾਇਆ ਦੀ ਇੱਛਾ ਮੇਟ ਕੇ ਪਰਮੇਸ਼ਰ 'ਚ ਸਮਾ ਜਾਂਦਾ। ਗੱਲ ਤੇ ਬਹੁਤ ਉੱਤੇ ਚੁੱਕਣ ਡੇ ਸਤਿਗੁਰੂ ਮਹਾਰਾਜ, ਪਰ ਜੇ ਕੋਈ ਆਖੇ ਲਓ ਜੀ ਸਾਨੂੰ ਐਂ ਕਹਿ ਦਿੱਤਾ, ਨਹੀਂ, ਸਤਿਗੁਰੂ ਤਾਂ ਬਹੁਤ ਉੱਤੇ ਲੈ ਕੇ ਜਾ ਰਹੇ। ਕਹਿੰਦੇ ਤਿੰਨਾਂ ਗੁਣਾਂ ਨੂੰ ਮੇਟ ਕੇ ਸਮਾਉਣਾ ਪਰਮਾਤਮਾ 'ਚ ਹੈ। ਜਦੋਂ ਆਪਾਂ ਨਾਮ ਦੀ ਪ੍ਰਾਪਤੀ ਕੀਤੀ, ਸਤਿਗੁਰੂ ਕਹਿੰਦੇ ਤੁਸੀਂ ਦੋ ਦੋ ਪੈਸਿਆਂ ਨੂੰ ਰੋਂਦੇ ਫਿਰਦੇ ਹੋ। ਇੱਥੇ ਨੌ ਨਿੱਧ ਪਾਏ, ਨੌ ਨਿਧੀਆਂ ਹੁੰਦੀਆਂ ਨੇ, ਹੀਰੇ ਮੋਤੀ ਜਵਾਹਰਾਤ ਸੋਨਾ ਚਾਂਦੀ ਇਤਿਆਦਿ, ਕੇ ਸਾਰੀਆਂ ਨੌ ਚੀਜ਼ਾਂ ਪ੍ਰਾਪਤ ਹੁੰਦੀਆਂ। ਨੌ ਨਿਧੀਆਂ ਨੇ, ਉਹ ਆਪਣੇ ਸਰੂਪ ਨੂੰ ਧਾਰਨ ਕਰਕੇ ਖੜਦੀਆਂ। ਇਸ ਕਰਕੇ ਅਗਿਆਨਤਾ ਵਿੱਚ ਜੇ ਆਪਾਂ ਇਹ ਕਥਾ ਕਰਾਂਗੇ, ਅਗਿਆਨੀ ਨੂੰ ਸੁਣਾਵਾਂਗੇ, ਉਹਨੂੰ ਤਾਂ ਸਮਝ ਨਹੀਂ ਲੱਗਦੀ ਵਿਚਾਰੇ ਨੂੰ। ਜੇ ਮੈਂ ਕਹਿ ਦਿਆਂ ਕਿ ਰਿੱਧੀਆਂ ਸਿੱਧੀਆਂ ਦੇ ਸਰੂਪ ਹੁੰਦੇ ਨੇ, ਇਹ ਦੇਵੀਆਂ ਵਾਂਗੂ ਖੜੀਆਂ ਹੁੰਦੀਆਂ ਕੋਲ, ਜਿਹੜਾ ਬੰਦਾ ਨਾ ਦੂਜਾ ਉਹ ਬਨਮੁਖ ਪੜ੍ਹੈ ਅਤੇ ਵਾਦ ਵਿਖਾਉਣਾ, ਉਹ ਉੱਥੇ ਝੰਡਾ ਚੁੱਕ ਲੈਂਦਾ, ਉਹਨੂੰ ਡੰਡਾ ਵੀ ਚੁੱਕ ਲੈਂਦਾ, ਲਓ ਜੀ ਕਿੱਡੀ ਗਲਤ ਗੱਲ ਕਰ ਦਿੱਤੀ। ਉਹਦੇ ਵਾਸਤੇ ਤਾਂ ਗਲਤ ਹੀ ਹੋਣੀ ਆ, ਕਿਉਂਕਿ ਵਿਚਾਰੇ ਨੇ ਕਿਹੜਾ ਕਦੇ ਨਾਮ ਜਪਿਆ, ਕਿਹੜਾ ਕੋਈ ਅਵਸਥਾ ਬਣੀ ਆ। ਸਤਿਗੁਰੂ ਮਹਾਰਾਜ ਕਹਿੰਦੇ ਨੌ ਨਿਧੀਆਂ ਕੋਲ ਖੜ ਜਾਂਦੀਆਂ ਆ ਕੇ। ਕਈ ਚੀਜ਼ਾਂ ਦਾ ਪਹਿਲਾਂ ਸਾਨੂੰ ਨਹੀਂ ਸੀ ਪਤਾ ਹੁੰਦਾ, ਜਦੋਂ ਗਿਆਨਵਾਨਾਂ ਨਾਲ ਅਸਲੀ ਅਭਿਆਸੀਆਂ 'ਚ ਮਿਲੇ ਜਾ ਕੇ ਬਹੁਤ ਚੀਜ਼ਾਂ ਦਿਖਾਈਆਂ, ਉਹਨੂੰ ਫਿਰ ਦੱਸੀਆਂ, ਆਹ ਚੀਜ਼ਾਂ ਇੱਦਾਂ ਹੁੰਦੀਆਂ, ਇੱਦਾਂ ਹੁੰਦੀਆਂ, ਤਾਂ ਜਾ ਕੇ ਪਤਾ ਲੱਗਦਾ। ਆਮ ਜਿਹੜੇ ਥੱਲੇ ਥੱਲੇ ਵਾਲੇ ਕੁੜਕੁੜ ਕਰਨ ਵਾਲੇ, ਇਹਨਾਂ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਹੁੰਦਾ ਕੀ ਹੈ। ਹਉਮੈ ਕਰੈ ਨੇ ਕਰਮੀ ਨਾ ਹੋਵੈ, ਗੁਰਪ੍ਰਸਾਦੀ ਹਉਮੈ ਖੋਵੈ। ਮਹਾਰਾਜ ਕਹਿੰਦੇ ਹੰਗਤਾ ਮਮਤਾ ਕਰਦਾ ਨਾ, ਉਹ ਨਿਸ਼ਕਾਮੀ ਕਰਮਾਂ ਦੇ ਫਲ ਦੀ ਇੱਛਾ ਤੋਂ ਰਹਿਤ ਨਹੀਂ ਹੁੰਦਾ। ਹਉਮੈ ਕਰੈ ਨੇ ਕਰਮੀ ਨਾ ਹੋਵੈ, ਹੰਗਤਾ ਮਮਤਾ ਕਰਨ ਵਾਲਾ ਬੰਦਾ ਕਰਮਾਂ ਦੇ ਫਲ ਦੀ ਇੱਛਾ ਤੋਂ ਰਹਿਤ ਨਹੀਂ ਹੋ ਸਕਦਾ। ਇਸ ਕਰਕੇ ਹੰਗਤਾ ਤੇ ਮਮਤਾ ਛੱਡ ਕੇ ਹੀ ਨਿਹਕਾਮੀ ਹੋਇਆ ਜਾ ਸਕਦਾ। ਗੁਰਪ੍ਰਸਾਦੀ ਹਉਮੈ ਖੋਵੈ, ਪਹਿਲਾਂ ਗੁਰਾਂ ਦੀ ਕਿਰਪਾ ਨਾਲ ਹੰਗਤਾ ਤੇ ਮਮਤਾ ਨੂੰ ਆਪਣੇ ਅੰਦਰੋਂ ਦੂਰ ਕਰੇ। ਅੰਤਰ ਵਿਵੇਕ ਸਦਾ ਆਪ ਵਿਚਾਰੇ, ਗੁਰਸ਼ਬਦੀ ਗੁਣ ਗਾਵਣਿਆ। ਹਿਰਦੇ ਅੰਦਰ ਵੈਰਾਗ ਤੇ ਵਿਵੇਕ ਸਾਧਨ ਇਕੱਠੇ ਹੋ ਜਾਣ, ਸਾਧਨਾ ਦੁਆਰਾ ਸਦਾ ਆਪਣੇ ਸਰੂਪ ਦੀ ਵਿਚਾਰ ਕਰੋ। ਵਿਰਾਗ ਹੋਵੇ ਮਨ 'ਚ, ਵਿਰਾਗ ਹੁੰਦਾ ਮਾਇਆ ਦਾ ਤਿਆਗ, ਜਿਵੇਂ ਸਾਧੂ ਨੇ ਕਰਵਾਇਆ ਰਾਜੇ ਨੂੰ। ਅੱਗੇ ਉਹ ਸਮਝਦਾ ਰਾਜ ਮੇਰਾ, ਉਹਦੀ ਹਉਮੈ ਹੀ ਚੜ੍ਹੀ ਜਾਂਦੀ ਸੀ। ਹੁਣ ਕਹਿੰਦਾ ਰਾਜ ਤਾਂ ਸੰਤਾਂ ਦਾ, ਮੈਂ ਤਾਂ ਨੌਕਰ ਹਾਂ ਉਹਨਾਂ ਦਾ। ਮੈਂ ਇੰਨੀ ਗੱਲ ਹੀ ਸਮਝ ਲਓ ਵੀ ਰਾਜ ਤਾਂ ਪਰਮਾਤਮਾ ਦਾ, ਘਰ ਤਾਂ ਰੱਬ ਦਾ, ਬੱਚੇ ਤਾਂ ਰੱਬ ਦੇ ਦਿੱਤੇ ਹੋਏ ਨੇ, ਮਾਇਆ ਤਾਂ ਉਹਦੀ ਹੈ, ਸਰੀਰ ਤਾਂ ਉਹਦਾ, ਮੈਂ ਤਾਂ ਉਹਦਾ ਨੌਕਰ ਬਣ ਕੇ ਬੱਚੇ ਪਾ ਰਿਹਾ, ਮੇਰਾ ਕੀ ਹੈ? ਆਪਣਾ ਕੁਛ ਵੀ ਨਾ ਸਮਝੋ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗ ਹੈ ਮੇਰਾ। ਆਪਣਾ ਕੁਛ ਵੀ ਨਾ ਸਮਝੋ, ਆਹ ਪਤਾ ਜੀ ਨੌਕਰ ਹਾਂ ਜੀ ਵਾਹਿਗੁਰੂ ਦੇ। ਮਰਦਾਨਾ ਭਾਈ ਇੱਕ ਦਿਨ ਕਹਿਣ ਲੱਗੇ, ਸਾਉਣ ਭਾਦੋਂ ਦਾ ਮਹੀਨਾ ਮੀਂਹ ਪੈ ਕੇ ਹਟਿਆ, ਬੜਾ ਪਾਣੀ ਖੜਾ ਰਸਤਿਆਂ 'ਚ, ਇੱਕ ਘਰ ਜੇ 'ਚ ਬੈਠੇ। ਭਾਈ ਮਰਦਾਨਾ ਕਹਿਣ ਗਿਆ, ਮਹਾਰਾਜ ਇਹ ਸਾਉਣ ਭਾਦੋਂ ਜੇਠ ਹਾੜ ਸਾਉਣ ਭਾਦੋਂ ਚਾਰ ਮਹੀਨੇ ਲੋਕ ਵੈਸੇ ਜਾਂਦੇ ਆਉਂਦੇ ਨਹੀਂ, ਕਿਧਰੇ ਇੱਕ ਜਗ੍ਹਾ ਬਹਿੰਦੇ ਹੁੰਦੇ ਆ, ਆਪਾਂ ਵੀ ਨਾ ਬੈਠ ਜਾਈਏ ਇੱਥੇ, ਫਿਰ ਚੱਲ ਰਹਾਂਗੇ, ਦੋ ਮਹੀਨੇ ਹੋਰ ਬਹਿ ਜਾਂਦੇ ਆ। ਇੰਨੇ ਨੂੰ ਡਾਕੀਆ ਲੰਘਿਆ, ਜੁੱਤੀ ਹੱਥ ਚ ਫੜੀ, ਥੈਲਾ ਲਟਕਾਇਆ, ਪਜਾਮਾ ਮੋਢੇ ਤੇ ਰੱਖਿਆ, ਪਾਣੀ ਦੇ ਵਿੱਚ ਦੀ ਲੰਘਿਆ ਜਾ ਰਿਹਾ, ਛੱਪੜ ਛੱਪੜ ਕਰਦਾ। ਮਹਾਰਾਜ ਕਹਿਣ ਲੱਗੇ, ਮਰਦਾਨਾ ਉਹ ਦੇਖ, ਉਹ ਸਰਕਾਰੀ ਨੌਕਰ, ਪਿੰਡ ਪਿੰਡ ਚਿੱਠੀ ਪਹੁੰਚਾਉਣ ਵਾਲਾ, ਜਾਂਦਾ ਕਿ ਨਾ ਤੁਰਿਆ, ਨੌਕਰ ਆ ਨਾ ਉਹ। ਕਹਿੰਦਾ ਮੈਂ ਚਮਾਸਾ ਜੀ, ਮੈਂ ਘਰੇ ਬਹਿ ਜਾ, ਨੌਕਰੀ ਵਾਲਾ ਕਦੇ ਦੇਖਿਆ? ਮੀਂਹ ਤੋਂ ਡਰ ਗਿਆ ਜੀ, ਘਰੇ ਬਹਿ ਗਿਆ ਉਹ। ਤੂੰ ਦੇਖਿਆ ਕਦੇ ਕਿ ਗਰਮੀ ਤੋਂ ਡਰ ਗਿਆ? ਜਿਹਨੇ ਨੌਕਰੀ ਕਰਨੀ ਉੱਥੇ ਨਖਰਾ ਨਹੀਂ ਚੱਲਦਾ, ਮਰਦਾਨੇ ਆਪਾਂ ਰੱਬ ਦੇ ਨੌਕਰ ਹਾਂ, ਆਪਾਂ ਤਾਂ ਤੁਰੇ ਹੀ ਰਹਿਣਾ, ਆਪਾਂ ਤਾਂ ਪ੍ਰਚਾਰ ਕਰਨਾ। ਜੇ ਆਪਾਂ ਗਰਮੀ ਸਰਦੀ ਤੋਂ ਐਂ ਡਰ ਕੇ ਬਹਿਣ ਲੱਗ ਗਏ, ਇੰਨੇ ਤਾਂ ਦੁਨੀਆਂ ਡੁੱਬ ਜਾਏਗੀ। ਤੂੰ ਆਪਣੇ ਡੁੱਬਣ ਦੀ ਗੱਲ ਕਰਦਾ, ਨਿਰੰਕਾਰ ਸਾਹਿਬ ਕਿਰਪਾ ਕਰੇਗਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਬਿਲਕੁਲ ਨਿਹਕਰਮੀ ਹੋ ਕੇ ਗੁਰੂ ਦੀ ਕਿਰਪਾ ਨਾਲ ਉਹ ਜਿਹੜੀ ਚੀਜ਼ ਹੈ ਸੰਸਾਰ ਦੇ ਅੰਦਰ ਵੰਡਣੀ ਹੈ, ਗੁਰਸ਼ਬਦੀ ਗੁਣ ਗਾਵਣਿਆ। ਮਹਾਰਾਜ ਕਹਿੰਦੇ ਅੰਤਰ ਵਿਵੇਕ ਸਦਾ ਆਪ ਵਿਚਾਰੇ ਗੁਰਸ਼ਬਦੀ ਗੁਣ ਗਾਵਣਿਆ। ਹਿਰਦੇ ਅੰਦਰ ਵੈਰਾਗ ਨੂੰ, ਵਿਵੇਕ ਨੂੰ ਧਾਰਨ ਕਰਕੇ ਆਪਣੇ ਸਰੂਪ ਦਾ ਵਿਚਾਰ ਕਰੇ। ਵੈਰਾਗ ਆਉਂਦਾ ਕਿ ਨਹੀਂ? ਨੌਵੇਂ ਪਾਤਸ਼ਾਹ ਦੀ ਬਾਣੀ ਪੜ੍ਹੋ, ਚੌਥਿਆਂ ਦੀ ਪੜ੍ਹੋ, ਕਬੀਰ ਫਰੀਦ ਦੇ ਸਲੋਕ ਪੜ੍ਹੋ, ਗੁਣ ਗੋਬਿੰਦ ਗਾਇਓ ਨਹੀਂ ਪੜ੍ਹੋ ਤੇ ਵੈਰਾਗ ਆਪੇ ਆਊਗਾ। ਜਾਂ ਕਬੀਰ ਦੀ ਬਾਣੀ ਪੜ੍ਹਨੀ, ਫਰੀਦ ਦੀ ਪੜ੍ਹਨੀ, ਬਹੁਤ ਵੈਰਾਗ ਹੈ ਉਹਦੇ ਵਿੱਚ। ਮਹਾਰਾਜ ਕਹਿੰਦੇ ਫਿਰ ਗੁਰਾਂ ਦੇ ਉਪਦੇਸ਼ ਕਰਕੇ ਵਾਹਿਗੁਰੂ ਦੇ ਗੁਣਾਂ ਨੂੰ ਗਾਉਣਾ ਕਰੇ। ਹਰ ਸਰ ਸਾਗਰ ਨਿਰਮਲ ਸੋਈ, ਸੰਤ ਚੁਗੈ ਨਿਤ ਗੁਰਮੁਖ ਹੋਈ। ਸੰਸਾਰ ਸਮੁੰਦਰ ਵਿੱਚ ਹਰੀ ਦਾ ਨਿਰਮਲ ਸਰ ਸਰੋਵਰ ਸਤਸੰਗਤ ਹੈ। ਹਰ ਸਰ, ਉਹ ਜਿਵੇਂ ਮਹਾਰਾਜ ਤੀਜੇ ਪਾਤਸ਼ਾਹ ਨੇ ਕਿਹਾ ਨਾ ਬਚਨ ਰਾਮਕਲੀ ਸਾਹਿਬ ਦੇ ਵਿੱਚ ਬਾਬਾ ਸੁੰਦਰ ਦੇ ਰਾਹੀਂ ਕਹਾਇਆ, ਤੇ ਮਹਾਰਾਜ ਕਹਿੰਦੇ ਮੇਰੇ ਫੁੱਲ ਹਰ ਸਰ ਪਾਵੇ ਜੀਓ। ਉੱਥੇ ਲੋਕ ਕਹਿੰਦੇ ਮਹਾਰਾਜ ਨੇ ਖਾਨੀ ਕਿੱਥੇ ਪਾਉਣ ਨੂੰ ਕਿਹਾ? ਆਹ ਹਰ ਸਰ ਉਹੀ ਅੱਖਰ ਹੈ ਕਿ ਸਾਧ ਸੰਗਤ ਰੂਪੀ ਸਰੋਵਰ 'ਚ ਹੀ ਪਾਉਣੇ। ਮਹਾਰਾਜ ਕਹਿੰਦੇ ਮੇਰੀ ਜਿੰਨੀ ਰਾਖ ਉੱਥੇ ਸਿੱਟਿਓ ਜਿੱਥੇ ਸੰਗਤ ਬਹਿੰਦੀ ਹੋਵੇ, ਜਿੱਥੇ ਨਾਮ ਜਪਣ ਵਾਲੇ ਬਹਿੰਦੇ ਹੋਣ, ਉਹਦੇ ਉੱਤੇ ਸਾਰੇ ਬਹਿਣ ਤਾਂ ਕਿ ਮੈਨੂੰ ਵੀ ਆਨੰਦ ਆਵੇ। ਕਹਿੰਦੇ ਹਰ ਸਰ ਸਾਗਰ ਨਿਰਮਲ ਸੋਈ, ਉਹ ਨਿਰਮਲ ਹਰੀ ਸਾਗਰ ਮਾਨ ਸਰੋਵਰ ਦੇ ਸਦਰਸ ਹੈ। ਹਰੀ ਸਾਗਰ ਸਮੁੰਦਰ ਦੇ ਸਦਰਸ ਨਿਰਮਲ ਤੇ ਗੰਭੀਰ ਹੈ। ਸੰਤ ਚੁਗੈ ਨਿਤ ਗੁਰਮੁਖ ਹੋਈ, ਸੰਤ ਗੁਰਮੁਖ ਹੋ ਕੇ ਰੋਜ਼ ਸ਼ੁਭ ਗੁਣਾਂ ਰੂਪੀ ਮੋਤੀਆਂ ਦੇ ਚੋਗੇ ਨੂੰ ਚੁਗਦੇ ਨੇ। ਇਸ ਨਾਨ ਕਰੈ ਸਦਾ ਦਿਨ ਰਾਤੀ, ਹੋਮੈ ਮੈਲ ਚੁਕਾ ਬਣਿਆ। ਸੰਤ ਮਹਾਤਮਾ ਕੀ ਕਰਦੇ? ਇੱਥੇ ਇਸ਼ਨਾਨ ਕਰਦੇ ਨੇ, ਸਾਧ ਸੰਗਤ ਰੂਪ ਸਰੋਵਰ ਵਿੱਚ ਬਹਿ ਕੇ, ਨਿਰਮਲ ਹਰੀ ਪਰਮਾਤਮਾ ਦੇ ਮਾਨ ਸਰੋਵਰ 'ਚ ਬੈਠ ਕੇ, ਨਿਰਮਲ ਤੇ ਗੰਭੀਰ ਪਰਮਾਤਮਾ 'ਤੇ ਬਹਿ ਕੇ ਸ਼ਬਦ ਦੀ ਵਿਚਾਰ ਕਰਦੇ ਨੇ। ਦਿਨ ਰਾਤ ਸਦਾ ਕਥਾ ਕੀਰਤਨ ਰੂਪ ਜਲ ਵਿੱਚ ਇਸ਼ਨਾਨ ਕਰਦੇ ਅਤੇ ਹੰਗਤਾ ਮਮਤਾ ਦੀ ਮੈਲ ਨੂੰ ਦੂਰ ਕਰਦੇ ਨੇ। ਨਿਰਮਲ ਹੰਸਾ ਪ੍ਰੇਮ ਪਿਆਰ, ਹਰ ਸਰ ਵਸੈ ਹਉਮੈ ਮਾਰ। ਨਿਰਮਲ ਮਨ ਵਾਲੇ ਜਿਹੜੇ ਹੰਸ ਨੇ ਨਾ, ਤੱਤਵੇਤਾ ਬ੍ਰਹਮ ਗਿਆਨੀ ਮਹਾਤਮਾ, ਉਹਨਾਂ ਦਾ ਪਿਆਰੇ ਵਾਹਿਗੁਰੂ ਨਾਲ ਪ੍ਰੇਮ ਹੈ। ਉਹ ਹਉਮੈ ਨੂੰ ਮਾਰ ਕੇ ਵਾਹਿਗੁਰੂ ਦੇ, ਵਾਹਿਗੁਰੂ ਦਾ ਜਿਹੜਾ ਸਾਰਾ ਨਾ ਸਰੋਵਰ, ਹਰ ਸਰ ਵਸੈ ਹਉਮੈ ਮਾਰ। ਇਹ ਦੇਖੋ ਤੀਜੇ ਪਾਤਸ਼ਾਹ ਦੀ ਬਾਣੀ ਹੈ। ਤੀਜੇ ਪਾਤਸ਼ਾਹ ਵੇਲੇ ਇਹੀ ਅੱਖਰ ਸੀਗਾ ਸੰਗਤ ਵਾਸਤੇ, ਹਰ ਸਰ। ਸੰਗਤ ਜਿਹੜਾ ਉਹ ਹਰੀ ਦਾ ਸਰੋਵਰ ਹੈ, ਹਰੀ ਰੂਪ ਸਰ ਸਰੋਵਰ 'ਚ ਵਸਦੇ ਰੱਬ ਦੇ ਪਿਆਰੇ। ਨਿਰਮਲ ਹੰਸਾ ਪ੍ਰੇਮ ਪਿਆਰ, ਹਰ ਸਰ ਵਸੈ ਹਉਮੈ ਮਾਰ। ਐਨ ਸੁਪ੍ਰੀਤ ਸ਼ਬਦ ਸੱਚ ਹੈ, ਹਰ ਸਰ ਵਸਾ ਪਾਵਣਿਆ। ਜਿਨ੍ਹਾਂ ਦੀ ਦਿਨ ਰਾਤ ਸੱਚੇ ਗੁਰਾਂ ਦੇ ਉਪਦੇਸ਼ ਵਿੱਚ ਬਣੀ ਰਹਿੰਦੀ ਨਾ ਪ੍ਰੀਤੀ, ਉਹ ਹਰੀ ਰੂਪ ਸਰੋਵਰ ਵਿੱਚ ਵਾਸਾ ਪਾਉਂਦੇ ਨੇ। ਮਨਮੁਖ ਸਦਾ ਬਗ ਮੈਲ, ਹਉਮੈ ਮਲ ਲਾਈ। ਇਸ਼ਨਾਨ ਕਰੈ ਪਰ ਮੈਲ ਨਾ ਜਾਈ। ਮਹਾਰਾਜ ਕਹਿੰਦੇ ਜਿਹੜਾ ਮਨਮੁਖ ਰੂਪੀ ਬਗਲਾ ਸਦਾ ਮੈਲਾ ਹੀ ਰਹਿੰਦਾ, ਦੇਖਣ ਨੂੰ ਚਿੱਟਾ ਅੰਦਰੋਂ ਮੈਲਾ, ਜੀਓ ਮੈਲੇ ਬਾਹਰੋਂ ਨਿਰਮਲ ਹੈ ਉਹ, ਕਿਉਂਕਿ ਉਹਨੇ ਆਪਣੇ ਮਨ ਨੂੰ ਹਉਮੈ ਰੂਪ ਮੈਲ ਲਾਈ ਹੋਈ ਹੈ। ਤੀਰਥਾਂ ਉੱਪਰ ਭਾਵੇਂ ਕਿਤਨਾ ਹੀ ਇਸ਼ਨਾਨ ਕਰਦਾ ਪਰ ਉਹਦੀ ਹਉਮੈ ਦੀ ਮੈਲ ਨਹੀਂ ਜਾਂਦੀ, ਉਲਟਾ ਵਧੀ ਜਾਂਦੀ ਹੋਰ, ਕਿਉਂਕਿ ਉਹਨੇ ਉਹ ਮੂਲ ਚੀਜ਼ ਨਹੀਂ ਨਾ ਕੱਟੀ ਪਹਿਲਾਂ। ਗਿਆ ਸੀ ਹਉਮੈ ਨੂੰ ਸਾਫ਼ ਕਰਨ, ਹੋਰ ਹਉਮੈ ਵਧਾ ਲਿਆ। ਜੀਵਤ ਮਰੈ ਗੁਰ ਸ਼ਬਦ ਵਿਚਾਰ, ਹਉਮੈ ਮੈਲ ਚੁਕਾ ਬਣਿਆ। ਗੁਰੂ ਉਪਦੇਸ਼ ਨੂੰ ਵਿਚਾਰ ਕੇ ਜੀਵਤ ਭਾਵ ਤੋਂ ਮਰ ਜਾਵੇ ਤਾਂ ਹਉਮੈ ਦੀ ਮੈਲ ਨੂੰ ਦੂਰ ਕਰਦਾ। ਗੁਰੂ ਦੇ ਉਪਦੇਸ਼ ਦੁਆਰਾ ਵਿਚਾਰ ਕੇ ਨਾ ਗੁਰੂ ਉਪਦੇਸ਼ ਨੂੰ, ਜੀਵਤ ਭਾਵ ਤੋਂ ਮਰ ਜਾਵੇ ਬੰਦਾ, ਆਪਣੇ ਆਪ ਨੂੰ ਮਾਰ ਲਵੇ ਕਿ ਮੈਂ ਵੀ ਹਾਂ। ਮਹਾਰਾਜ ਕਹਿੰਦੇ ਤੂੰ ਆ ਖਤਮ ਹੋ ਜਾ, ਤੂੰ ਰਹਿਣ ਦੇ, ਤੂੰ ਆ ਸਿਆਣਾ ਨਹੀਂ ਹੈ, ਆਪਣੇ ਆਪ ਨੂੰ ਖਤਮ ਕਰ ਅਤੇ ਸਿਰਫ ਆਪਣੇ ਅੰਦਰ ਗੁਰੂ ਨੂੰ ਬਿਠਾ, ਗੁਰੂ ਦੇ ਸ਼ਬਦ ਨੂੰ ਬਿਠਾ। ਸ਼ਬਦ ਤੈਨੂੰ ਸੋਝੀ ਪਾਵੇਗਾ, ਸ਼ਬਦ ਤੈਨੂੰ ਰਸਤਾ ਦਿਖਾਵੇਗਾ, ਸ਼ਬਦ ਤੈਨੂੰ ਚਾਨਣ ਦੇਵੇਗਾ। ਆਪਣੀ ਮਤ ਨਾ ਵਰਤ, ਰਤਨ ਪਦਾਰਥ ਘਰ ਤੇ ਪਾਇਆ, ਪੂਰਾ ਸਤਿਗੁਰ ਸ਼ਬਦ ਸੁਣਾਇਆ। ਜਦੋਂ ਪੂਰਿਆ ਸਤਿਗੁਰਾਂ ਨੇ ਉਪਦੇਸ਼ ਸੁਣਾਇਆ ਤਾਂ ਵੈਰਾਗ ਰੂਪ ਰਤਨ ਪਦਾਰਥ ਨੂੰ ਹਿਰਦੇ ਘਰ ਚ ਪਾ ਲਿਆ, ਉਹਦੇ ਕਰਕੇ ਅੱਗੇ ਨਾਮ ਰੂਪ ਰਤਨ ਮਿਲ ਗਿਆ, ਉਹਦੇ ਕਰਕੇ ਸਾਰੇ ਰਤਨ ਪ੍ਰਗਟ ਹੋ ਗਏ। ਰਤਨ ਕੋਠੜੀ ਖੁੱਲੀ ਅਨੂਪਾ, ਸਤਿਗੁਰ ਸ਼ਬਦ ਉਜਾਰੋ ਦੀਪਾ। ਉਹ ਜਦ ਗੁਰਾਂ ਨੇ ਖੋਲਿਆ ਭੰਡਾਰ, ਉਹ ਜਿਵੇਂ ਸਿੱਖ ਨੇ ਭੇਟਾ ਕੀਤਾ ਸੀ ਪਾਰਸ ਦੀ ਵੱਟੀ ਦਸਵੇਂ ਪਾਤਸ਼ਾਹ ਨੂੰ, ਕਹਿੰਦਾ ਲਓ ਜੀ ਬਣਾ ਕੇ ਸੋਨਾ ਸਾਰੇ ਸਿੰਘਾਂ ਨੂੰ, ਰੋਟੀ ਖਵਾਇਆ ਕਰੋ। ਮਹਾਰਾਜ ਕਹਿੰਦਾ ਮੈਂ ਪਰਖ ਲਿਆ, ਖਾਲਸੇ ਨੂੰ ਪਰਖ ਰਿਹਾ, ਇਹ ਨਵੇਂ ਹੀ ਆ ਗਿਆ ਪਾਰਸ ਦੀ ਵੱਟੀ ਦੇਣ ਵਾਲਾ। ਸਤਿਗੁਰੂ ਨੇ ਵਗਾ ਕੇ ਉਹ ਪਾਣੀ 'ਚ ਮਾਰੀ ਉੱਥੇ ਛੱਪੜੀ ਜੀ 'ਚ। ਉਹ ਮਹਾਰਾਜ ਜੀ ਤੁਸੀਂ ਤਾਂ ਬਹੁਤ ਮਾੜਾ ਕੀਤਾ, ਦੇਖੋ ਇੰਨੀ ਚੀਜ਼ ਕੀਮਤੀ ਸੁੱਟਤੀ ਮੇਰੀ। ਮਹਾਰਾਜ ਕਹਿੰਦੇ ਕੱਢ ਲੈ ਫਿਰ ਆਪਣੀ, ਤੂੰ ਵੱਟੀ ਕੱਢ ਲਿਆ ਜਾ, ਅਸੀਂ ਲੈਣੀ। ਜਦ ਵਿੱਚ ਵੜਿਆ ਅੰਦਰ ਏਡੇ ਏਡੇ ਪਾਰਸ ਦੇ ਪੱਥਰ ਪਏ, ਮੁੜ ਆਇਆ ਚਰਨੀ ਪੈ ਗਿਆ। ਸਤਿਗੁਰੂ ਕਹਿੰਦੇ ਹੁਣ ਕੱਢ ਕੇ ਲਿਆਇਆ? ਕਹਿੰਦੇ ਮਹਾਰਾਜ ਤੁਸੀਂ ਧੰਨ ਹੋ, ਤੁਹਾਡੇ ਕੋਲ ਇੰਨਾ ਕੁਛ ਤੁਸੀਂ ਵਰਤਦੇ ਨਹੀਂ। ਕਹਿੰਦੇ ਮੈਂ ਖਾਲਸੇ ਨੂੰ ਸ਼ੁੱਧ ਕਰ ਰਿਹਾ, ਇਹਨਾਂ ਨੂੰ ਮੈਂ ਬਚਾ ਰਿਹਾ ਮਾਇਆ ਤੋਂ। ਸਤਿਗੁਰੂ ਕਹਿੰਦੇ ਰਤਨ ਪਦਾਰਥ ਘਰ ਹੀ ਮਾਹੀ, ਘਰ ਦੇ ਵਿੱਚ ਹੀ ਰਤਨ ਪਦਾਰਥ, ਨਾਮ ਰੂਪ ਰਤਨ ਪਦਾਰਥ ਘਰ 'ਚ ਹੀ ਹੈ, ਅੰਦਰੋਂ ਹੀ ਮੈਂ ਪ੍ਰਾਪਤ ਕਰ ਲਿਆ, ਬਾਹਰ ਜਾਣ ਦੀ ਲੋੜ ਨਹੀਂ। ਰਤਨ ਪਦਾਰਥ ਘੱਟ ਹੀ ਮਾਹੀ ਵੀ ਲਿਖਿਆ, ਗੁਰਪ੍ਰਸਾਦ ਮਿਟਿਆ ਅੰਧਿਆਰਾ, ਘੱਟ ਚਾਨਣ ਆਪ ਪਛਾਨਣ ਆ। ਗੁਰਾਂ ਦੀ ਕਿਰਪਾ ਕਰਕੇ ਘੱਟ ਹਿਰਦੇ 'ਚ ਗਿਆਨ ਦਾ ਚਾਨਣ ਹੋ ਗਿਆ, ਆਪਣੇ ਸਰੂਪ ਨੂੰ ਪਛਾਣ ਲਿਆ, ਅਗਿਆਨ ਰੂਪ ਹਨੇਰਾ ਮਿਟ ਗਿਆ। ਰਾਤ ਵਾਲੀ ਕਥਾ 'ਚ ਇਹੀ ਦੱਸਿਆ ਸੀ ਨਾ ਰਾਏ ਬੁਲਾਰ ਨੂੰ, ਇਸੇ ਨੂੰ ਕਹਿੰਦੇ ਸਰੂਪ ਦੀ ਪਛਾਣ ਕਰਨੀ। ਮੈਂ ਸਰੀਰ ਵੀ ਨਹੀਂ, ਮੈਂ ਇੰਦਰੀਆਂ ਵੀ ਨਹੀਂ, ਮੈਂ ਪ੍ਰਾਣ ਵੀ ਨਹੀਂ, ਮੈਂ ਮਨ ਵੀ ਨਹੀਂ, ਮੈਂ ਬੁੱਧੀ ਵੀ ਨਹੀਂ, ਮੈਂ ਕੀ ਹਾਂ? ਮੈਂ ਉਹ ਹਾਂ, ਮੈਂ ਜਿਹੜਾ ਇਹਨਾਂ ਸਾਰਿਆਂ ਨੂੰ ਚਲਾਉਂਦਾ, ਮੈਂ ਬੁੱਧੀ ਨੂੰ ਚਲਾਉਂਦਾ, ਮੈਂ ਮਨ ਨੂੰ ਚਲਾਉਂਦਾ ਬੈਠਾ, ਮੈਂ ਇੰਦਰੀਆਂ ਨੂੰ ਚਲਾ ਰਿਹਾ, ਮੈਂ ਪ੍ਰਾਣਾਂ ਨੂੰ ਚਲਾ ਰਿਹਾ, ਮੈਂ ਸਰੀਰ ਨੂੰ ਚਲਾ ਰਿਹਾ, ਮੈਂ ਕੌਣ? ਆਤਮਾ। ਕਹਿੰਦੇ ਜਦ ਤੂੰ ਆਪਣੇ ਆਪ ਨੂੰ ਆਤਮਾ ਸਮਝ ਕੇ ਸਿਮਰਨ ਕਰੇਗਾ ਤੂੰ ਬ੍ਰਹਮ ਗਿਆਨੀ। ਬ੍ਰਹਮ ਗਿਆਨ ਇਹੀ ਆ, ਸਤਿਗੁਰੂ ਮਹਾਰਾਜ ਇੱਥੇ ਬ੍ਰਹਮ ਗਿਆਨ ਹੀ ਦੇ ਰਹੇ ਨੇ। ਗੁਰਪ੍ਰਸਾਦ ਮਿਟਿਆ ਅੰਧਿਆਰਾ, ਘੱਟ ਚਾਨਣ ਆਪ ਪਛਾਨਣਿਆ। ਫਿਰ ਅੰਦਰ ਗਿਆਨ ਦਾ ਹਨੇਰਾ ਮਿਟ ਕੇ ਪ੍ਰਕਾਸ਼ ਹੋ ਗਿਆ। ਆਪ ਉਪਾਏ ਤਾਂ ਆਪੇ ਵੇਖੈ, ਸਤਿਗੁਰ ਸੇਵੈ ਸੋ ਜਨ ਲੇਖੈ। ਪਰਮੇਸ਼ੁਰ ਆਪੇ ਪੈਦਾ ਕਰਦਾ, ਆਪ ਹੀ ਜੀਵਾਂ ਦੇ ਕਰਮਾਂ ਨੂੰ ਦੇਖਦਾ। ਜੋ ਸਤਿਗੁਰਾਂ ਦੀ ਸੇਵਾ ਕਰਦਾ ਉਹੀ ਬੰਦਾ ਲੇਖੇ 'ਚ ਹੈ, ਉਹਦਾ ਹੀ ਜਨਮ ਮਰਨ ਜਿਹੜਾ ਸਫਲਾ ਹੋਇਆ, ਉਹਦੇ ਉੱਤੇ ਗੁਰੂ ਸਾਹਿਬ ਦੀ ਕਿਰਪਾ ਹੋ ਗਈ ਹੈ। ਨਾਨਕ ਨਾਮ ਵਸੈ ਘਟ ਅੰਤਰ, ਗੁਰ ਕਿਰਪਾ ਤੇ ਪਾਵਣਿਆ। ਮਹਾਰਾਜ ਫਰਮਾਉਂਦੇ ਗੁਰਮੁਖਾਂ ਦੇ ਹਿਰਦੇ ਅੰਦਰ ਨਾਮ ਵਸਦਾ, ਪਰ ਗੁਰਾਂ ਦੀ ਕਿਰਪਾ ਨਾਲ ਹੀ ਨਾਮ ਪ੍ਰਾਪਤ ਕੀਤਾ ਉਹਨਾਂ ਨੇ। ਉਹਨਾਂ ਨੂੰ ਨਾਮ ਵੈਸੇ ਹੀ ਨਹੀਂ ਮਿਲ ਗਿਆ, ਉਹਨਾਂ ਨੂੰ ਸਤਿਗੁਰ ਦੀ ਕਿਰਪਾ ਨਾਲ ਨਾਮ ਦੀ ਪ੍ਰਾਪਤੀ ਹੋ ਗਈ, ਉਹਨਾਂ ਦੇ ਹਿਰਦੇ 'ਚ ਨਾਮ ਦਾ ਵਾਸਾ ਹੋ ਗਿਆ। ਇਦੋਂ ਉੱਤੇ ਗਿਆਨ ਜੇ ਦੁਨੀਆਂ 'ਚ ਕੋਈ ਦਿੰਦਾ ਆਪਾਂ ਉੱਥੇ ਚੱਲਦੇ ਹਾਂ, ਪਰ ਇਸ ਤੋਂ ਸਭ ਥੱਲੇ ਹੀ ਥੱਲੇ ਦਾ। ਲੋਕੀ ਤੇ ਵਿਕਾਰਾਂ ਦਾ ਗਿਆਨ ਦਿੰਦੇ ਨੇ, ਵਿਕਾਰਾਂ ਦਾ ਗਿਆਨ, ਜੇ ਨਕਲੀ ਗੁਰੂ ਇਹ ਵਿਕਾਰਾਂ ਵੱਲ ਲਾਉਂਦੇ ਨੇ, ਉਹ ਕੋਈ ਗਿਆਨ ਥੋੜ੍ਹੀ ਦਿੰਦੇ ਨੇ, ਵਿਕਾਰਾਂ ਵੱਲ ਲਾਉਂਦੇ ਨੇ। ਕਿ ਉਹਨੂੰ ਪਤਾ ਜੇ ਕੋਈ ਸ਼ਰਾਬੀ ਉਹਨੂੰ ਉੱਥੇ ਬੋਤਲ ਦਿਓ, ਵਿਕਾਰੀ ਨੂੰ ਹੋਰ ਕੁਛ ਦਿਓ, ਵਿਕਾਰੀਆਂ ਨੂੰ ਇਸਤਰੀਆਂ ਦੇ ਦਿੰਦੇ ਨੇ, ਮੀਟ ਖਾਣ ਵਾਲੇ ਨੂੰ ਮੀਟ ਦੇ ਦਿੰਦੇ ਨੇ, ਫੀਮ ਖਾਣ ਨੂੰ ਫੀਮ ਦੇ ਤੀ, ਭੁੱਕੀ ਵਾਲੇ ਨੂੰ ਭੁੱਕੀ ਦੇ ਤੀ। ਲੋਕ ਕਹਿੰਦੇ ਲੈ ਵੀ ਉਹ ਬਾਬਾ ਬੜਾ ਵਧੀਆ, ਉਹ ਗੁਰੂ ਬੜਾ ਚੰਗਾ, ਉਹ ਮੇਰਾ ਖਿਆਲ ਰੱਖਦਾ, ਔਰ ਇਹ ਨਹੀਂ ਪਤਾ ਕਿ ਨਰਕਾਂ ਨੂੰ ਲਈ ਜਾਂਦਾ। ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਾਂ ਬਹੁਤ ਉੱਤੇ ਲੈ ਜਾਂਦੇ ਨੇ। ਸੰਸਾਰ ਦੇ ਗੁਰੂ ਲੋਕਾਂ ਨੂੰ ਸਰੀਰ ਤੱਕ ਸੀਮਤ ਰੱਖਦੇ, ਇੰਦਰੀਆਂ ਦੇ ਸਵਾਦਾਂ 'ਚ ਪਾਉਂਦੇ ਨੇ, ਬਸ ਦੋ ਹੀ ਗੱਲਾਂ ਉਹਨਾਂ ਕੋਲ। ਪਰ ਸਤਿਗੁਰੂ ਕਹਿੰਦੇ ਪ੍ਰਾਣਾਂ ਤੋਂ ਉੱਤੇ ਉੱਠ ਕੇ, ਮਨ ਤੋਂ ਉੱਤੇ ਉੱਠ ਕੇ, ਬੁੱਧੀ ਤੋਂ ਉੱਤੇ ਉੱਠ ਕੇ ਆਤਮਾ 'ਚ ਆ ਜਾ, ਅਤੇ ਆਤਮਾ ਹੀ ਪਰਮਾਤਮਾ ਹੈ। ਆਪਾਂ ਆਤਮਕ ਰੂਪ ਹੋ ਕੇ ਪਰਮਾਤਮਾ ਨਾਲ ਵਿਵਾਹ ਕਰਨਾ ਹੈ ਆਪਣਾ। ਵਿਵਾਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ, ਆਤਮਾ ਅਤੇ ਪਰਮਾਤਮਾ ਇੱਕ ਕਰ ਦੇਣੇ ਨੇ ਨਾਮ ਸਿਮਰਨ ਦੇ ਆਸਰੇ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹੇ।